ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਪੰਜਵਾਂ। ਉਦਮ ਕਰਦ ਆਨੰਦ ਭਇਆ ਸਿਮਰਤ ਸੁਖਸਾਰ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਚਰਨ ਕਮਲ ਗੁਰ ਕੇ ਜਪਤ ਅਰ ਜਪ ਹੋ ਜੀਵਾ। ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ। ਚਰਨ ਕਮਲ ਗੁਰ ਕੇ ਜਪਤ ਅਰ ਜਪਿਓ ਜੀਵਾ। ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ। ਰਹਾਉ ਉਦਮ ਕਰਤ ਆਨੰਦ ਭਇਆ ਸਿਮਰਤ ਸੁਖਸਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਬਖਸ਼ਿਸ਼ ਕੀਤੀ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਾਡੀ ਝੋਲੀ ਦੇ ਵਿੱਚ ਇਹ ਇੱਕ ਐਸਾ ਵਡਮੁੱਲਾ ਖਜ਼ਾਨਾ ਪਾ ਦਿੱਤਾ ਹੈ। ਰਤਨਾ ਰਤਨ ਪਦਾਰਥ ਬਹੁਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਇਹਨੂੰ ਜਿੰਨਾ ਮਰਜ਼ੀ ਵਰਤੀ ਜਾਈਏ, ਖਰਚੀ ਜਾਈਏ, ਇਹ ਕਦੇ ਮੁੱਕਣ ਵਾਲਾ ਖਜ਼ਾਨਾ ਨਹੀਂ ਹੈ। ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਜੇ ਸਾਰੀ ਦੁਨੀਆਂ ਵੀ ਸਤਿਗੁਰੂ ਮਹਾਰਾਜ ਦੀ ਬਾਣੀ ਦੀ ਓਟ ਲੈ ਲਵੇ, ਸਾਰੇ ਸੰਸਾਰ ਦੀਆਂ ਸਤਿਗੁਰੂ ਕਾਮਨਾ ਪੂਰੀਆਂ ਕਰ ਸਕਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਲਾਵਲ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਮਹਾਨ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ। ਚਰਨ ਕਮਲ ਗੁਰ ਕੇ ਜਪਤ ਹਰ ਜਪ ਹਉ ਜੀਵਾਂ। ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾਂ। ਰਹਾਉ ਇਹ ਹਨ ਸਿਧਾਂਤ ਰੂਪ ਪੰਕਤੀਆਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਚਰਨ ਕਮਲ ਗੁਰ ਕੇ ਜਪਤ। ਗੁਰੂ ਕੇ ਚਰਨਾਂ ਕਮਲਾਂ ਨੂੰ ਜਪਦਿਆਂ ਹੋਇਆਂ, ਇੱਕ ਪਾਸੇ ਚਰਨ ਕਮਲ ਸ਼ਬਦ ਹੈ, ਦੂਸਰੇ ਜਪਤ ਸ਼ਬਦ ਹੈ। ਗੁਰੂ ਦੇ ਚਰਨਾਂ ਕਮਲਾਂ ਨੂੰ ਜਪਦਿਆਂ ਹੋਇਆਂ, ਚਰਨਾਂ ਕਮਲਾਂ ਨੂੰ ਸੇਵਿਆ ਜਾ ਸਕਦਾ ਹੈ ਪਰ ਜਪਿਆ ਨਹੀਂ ਜਾ ਸਕਦਾ। ਇਸ ਲਈ ਇੱਥੇ ਕੁਝ ਹੋਰ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੋਈ ਭਾਵ ਗੁੱਝੀ ਰਮਜ ਸਮਝਾ ਰਹੇ ਹਨ। ਗੁਰੂ ਦੇ ਚਰਨ ਕਮਲ ਕਿਹੜੇ ਹਨ? ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਕਾ ਸ਼ਬਦ ਹੀ ਗੁਰੂ ਦੇ ਚਰਨ ਕਮਲ ਨੇ। ਚਰਨ ਕਮਲ ਗੁਰ ਕੇ ਜਪਤ, ਹੁਣ ਅਰਥ ਸਪਸ਼ਟ ਹੋ ਜਾਵੇਗਾ। ਗੁਰੂ ਦੇ ਸ਼ਬਦ ਰੂਪ ਚਰਨਾਂ ਕਮਲਾਂ ਨੂੰ ਜਪਦਿਆਂ ਹੋਇਆਂ, ਭਾਵ ਗੁਰਬਾਣੀ ਪੜ੍ਹਦਿਆਂ ਹੋਇਆਂ, ਹਰ ਜਪ ਹਉ ਜੀਵਾਂ ਤੇ ਨਾਲ ਵਾਹਿਗੁਰੂ ਦਾ ਨਾਮ ਜਪ ਕੇ ਮੈਂ ਜੀ ਰਿਹਾ ਹਾਂ, ਪਾਰ ਬ੍ਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾਂ ਤੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਰਾਧ ਰਿਹਾ ਹਾਂ, ਉਸ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ ਕੇ ਉਹਨੂੰ ਯਾਦ ਕਰਕੇ ਮੁਖ ਅੰਮ੍ਰਿਤ ਪੀਵਾਂ। ਮੈਂ ਆਪਣੇ ਮੂੰਹ ਨਾਲ ਮੁਖ ਨਾਲ ਅੰਮ੍ਰਿਤ ਵੀ ਪੀ ਰਿਹਾ ਹਾਂ, ਭਾਵ ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਰਸਨਾ ਨਾਲ ਨਾਮ ਜਪਦਾ ਹੈ ਤੇ ਉਹਨੂੰ ਵੀ ਮਹਾਨ ਰਸ ਪ੍ਰਾਪਤ ਹੁੰਦਾ। ਇਸੇ ਲਈ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਰਸਨਾ ਨੂੰ ਉਪਦੇਸ਼ ਦਿੱਤਾ ਹੈ, ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਜਦੋਂ ਅਸੀਂ ਰਸਨਾ ਤੋਂ ਨਾਮ ਜਪਦੇ ਹਾਂ ਉਸ ਵੇਲੇ ਇੱਕ ਮਹਾਨ ਅੰਮ੍ਰਿਤ ਰਸ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਮੁਖ ਅੰਮ੍ਰਿਤ ਪੀਵਾ, ਮੈਂ ਆਪਣੇ ਮੁਖ ਨਾਲ ਅੰਮ੍ਰਿਤ ਪੀ ਰਿਹਾ ਹਾਂ। ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਉਦਮ ਕਰਤ ਆਨੰਦ ਭਇਆ ਸਿਮਰਤ ਸੁਖਸਾਰ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਦਮ ਕਰਤ ਆਨੰਦ ਭਇਆ। ਗੁਰਮੁਖੋ, ਨਾਮ ਜਪਣ ਦਾ ਉਦਮ ਕਰਨ ਦੇ ਨਾਲ ਸਾਡੇ ਮਨ ਵਿੱਚ ਆਨੰਦ ਪ੍ਰਗਟ ਹੋਇਆ ਹੈ। ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉਠ ਹਰ ਨਾਮ ਤੇ ਆਵੈ ਉਦਮ ਕਰੇ। ਇੱਥੇ ਸ਼ਬਦ ਹੈ ਉਦਮ ਕਰਤ। ਉਧਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਬਾਰੇ ਆਖਦੇ ਨੇ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਅਥਵਾ ਸੁਖਮਨੀ ਸਾਹਿਬ ਬਾਣੀ ਵਿੱਚ ਸਫਲ ਉਦਮ ਦੇ ਬਾਰੇ ਸਤਿਗੁਰੂ ਨੇ ਜ਼ਿਕਰ ਕੀਤਾ ਹੈ, ਸਗਲ ਉਦਮ ਹੈ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਉਦਮ ਕਰਤ ਆਨੰਦ ਪਿਆ। ਵਾਹਿਗੁਰੂ ਦੇ ਨਾਮ ਜਪਣ ਦਾ ਉਦਮ ਕਰਨ ਦੇ ਨਾਲ ਸਾਡੇ ਮਨ ਵਿੱਚ ਆਨੰਦ ਪ੍ਰਗਟ ਹੋ ਗਿਆ ਹੈ। ਸਿਮਰਤ ਸੁਖ ਸਾਰ ਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਸਾਨੂੰ ਸ੍ਰੇਸ਼ਟ ਸੁਖ, ਸਰਵੋਤਮ ਸੁਖ, ਆਤਮਕ ਸੁਖ ਵੀ ਪ੍ਰਾਪਤ ਹੋ ਗਿਆ।
ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਸਾਨੂੰ ਉਸ ਪੂਰਨ ਆਤਮਾ ਤੇ ਪਰਮਾਤਮਾ ਦੀ ਵਿਚਾਰ ਵੀ ਹਾਸਲ ਹੋ ਗਈ ਹੈ।
ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰੂ ਦੇ ਸ਼ਬਦ ਰੂਪ ਚਰਨਾ ਕਮਲਾਂ ਨੂੰ ਜਪਦਿਆਂ ਹੋਇਆਂ ਤੇ ਨਾਲ ਹੀ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਮੈਂ ਜੀ ਰਿਹਾ ਹਾਂ।
ਪਾਰ ਬ੍ਰਹਮ ਆਰਾਦ ਤੇ ਮੁਖ ਅੰਮ੍ਰਿਤ ਪੀਵਾ।
ਮੈਂ ਨਾਲ ਦੀ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਆਰਾਧ ਰਿਹਾ ਹਾਂ ਤੇ ਮੁਖ ਤੋਂ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪ ਕੇ ਤੇ ਮੈਂ ਨਾਮ ਅੰਮ੍ਰਿਤ ਰਸ ਨੂੰ ਪੀ ਰਿਹਾ ਹਾਂ।
ਰਹਾਓ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ।
ਰਹਾਓ ਵਿਸ਼ਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰਮੁਖੋ ਜਿਤਨੇ ਵੀ ਜੀਵ ਜੰਤ ਨੇ ਗਰੀਬ ਅਮੀਰ ਉੱਚੇ ਨੀਵੇਂ ਸਾਰੇ ਸੁਖ ਵਿੱਚ ਵਸ ਰਹੇ ਹਨ, ਸਭ ਕੈ ਮਨ ਲੋਚ ਤੇ ਸਾਰਿਆਂ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਜਪਣ ਦੀ ਤਾਂਘ ਪੈਦਾ ਹੋ ਰਹੀ ਹੈ।
ਪਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ।
ਜਿਤਨੇ ਵੀ ਗੁਰਸਿੱਖ ਮਾਈ ਭਾਈ ਨੇ ਉਹ ਹਮੇਸ਼ਾ ਲਈ ਪਰਉਪਕਾਰ ਕਰਨਾ ਹੀ ਚਿਤਵਰੇ ਹਨ। ਪਰਉਪਕਾਰ ਤੋਂ ਮੁਰਾਦ ਹੈ ਲੋਕ ਭਲਾਈ ਦੇ ਕੰਮ, ਕਿਸੇ ਲੋੜਵੰਦ ਦੀ ਸਹਾਇਤਾ ਕਰਨੀ, ਕਿਸੇ ਦੀ ਗਰੀਬ ਦੀ ਬਾਂਹ ਫੜਨੀ। ਜਿਤਨੇ ਵੀ ਗੁਰਸਿੱਖ ਮਾਈ ਭਾਈ ਨੇ ਉਹ ਹਮੇਸ਼ਾ ਲਈ ਪਰਉਪਕਾਰ ਨੂੰ ਚਿਤਵਦੇ ਨੇ, ਲੋਕ ਭਲਾਈ ਦੇ ਕੰਮਾਂ ਲਈ ਸੋਚਦੇ ਨੇ, ਨਾ ਹੀ ਕਛ ਪੋਚ। ਉਹਨਾਂ ਦੇ ਵਿੱਚ ਕਿਸੇ ਕਿਸਮ ਦੀ ਵੀ ਪੋਚ ਦਾ ਅਰਥ ਹੈ ਊਣਤਾਈ ਨਜ਼ਰ ਨਹੀਂ ਆਉਂਦੀ, ਭਾਵ ਐਨ ਚੜ੍ਹਦੀ ਕਲਾ ਦੇ ਵਿੱਚ ਤੇ ਐਨ ਪੂਰੇ ਗੁਣਾਂ ਦੇ ਸੰਪੰਨ ਹੋ ਕੇ ਹਮੇਸ਼ਾ ਲਈ ਪਰਉਪਕਾਰ ਕਰਦੇ ਹਨ। ਜਾਂ ਦੂਸਰਾ ਪੋਚ ਦਾ ਅਰਥ ਹੈ ਨਾ ਹੀ ਕਛ ਪੋਚ, ਪੋਚ ਦਾ ਅਰਥ ਹੈ ਵੀ ਉਤੋਂ ਪੋਚਾ ਮਾਰਨਾ, ਭਾਵ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਿਆ ਤੇ ਉਹਨਾਂ ਦੇ ਮਨ ਦੇ ਅੰਦਰ ਪਰਉਪਕਾਰ ਕਰਨ ਦਾ ਚਾਉ ਤੇ ਉਮਾਹ ਹੈ, ਨਾ ਹੀ ਕਸ਼ ਪੋਚ। ਇਹਦੇ ਵਿੱਚ ਪੋਚ ਦਾ ਅਰਥ ਹੈ ਕੋਈ ਪਖੰਡਬਾਜ਼ੀ ਨਹੀਂ ਹੈ, ਭਾਵ ਇਹ ਨਹੀਂ ਵੀ ਗੱਲਾਂ ਗੱਲਾਂ ਦੇ ਨਾਲ ਹੀ ਕੋਈ ਪਰਉਪਕਾਰ ਕਰਦੇ ਹਨ, ਉਹ ਅਮਲੀ ਰੂਪ ਦੇ ਵਿੱਚ ਪਰਉਪਕਾਰ ਹਮੇਸ਼ਾ ਲਈ ਕਰ ਰਹੇ ਹਨ।
ਤਨ ਸੋ ਥਾਨ ਬਸੰਤ ਤਨ ਜੈ ਜਪੀਐ ਨਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿੱਥੇ ਐਸੇ ਗੁਰਸਿੱਖ ਮਾਈ ਭਾਈ ਰਹਿੰਦੇ ਹਨ ਉਹ ਅਸਥਾਨ ਵੀ ਤਨਤਾ ਯੋਗ ਹੈ ਤੇ ਵਸਣ ਵਾਲੇ ਵੀ ਉੱਥੇ ਤਨਤਾ ਯੋਗ ਨੇ। ਜਹ ਜਪੀਐ ਨਾਮ, ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਉ। ਜਿੱਥੇ ਪਰਮੇਸ਼ਰ ਦਾ ਪਿਆਰਾ ਰਹਿੰਦਾ ਹੋਵੇ, ਭਗਤ ਕਬੀਰ ਜੀ ਨੇ ਲਿਖਿਆ ਹੈ ਬਈ ਜਿੱਥੇ ਪਰਮੇਸ਼ਰ ਦਾ ਪਿਆਰਾ ਕੋਈ ਰਹਿੰਦਾ ਹੋਵੇ ਬਈ ਉਹ ਪਿੰਡ ਵੀ ਪਵਿੱਤਰ ਹੋ ਜਾਂਦਾ, ਪਵਿੱਤਰ ਹੋਏ ਗੋਗਰਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਉਹ ਅਸਥਾਨ ਵੀ ਧੰਤਾ ਯੋਗ ਹੈ, ਵਸਣ ਵਾਲੇ ਵੀ ਧੰਤਾ ਯੋਗ ਨੇ, ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ।
ਕਥਾ ਕੀਰਤਨ ਹਰ ਅਤ ਘਨਾ ਸੁਖ ਸਹਿਜ ਵਿਸਰਾਮ।
ਫਿਰ ਨਾਮ ਦੇ ਨਾਲ ਨਾਲ ਜਿੱਥੇ ਕਥਾ ਕੀਰਤਨ ਦੇ ਵੀ ਬਹੁਤ ਭਾਰੀ ਪ੍ਰਵਾਹ ਚੱਲਦੇ ਹਨ। ਕਥਾ ਕੀਰਤਨ ਹਰ ਅਤ ਘਨਾ, ਜਿੱਥੇ ਕਥਾ ਕੀਰਤਨ ਦਾ ਵੀ ਬਹੁਤ ਘਣਾ ਪ੍ਰਵਾਹ ਚੱਲਦਾ ਹੈ, ਸੁਖ ਸਹਿਜ ਵਿਸਰਾਮ, ਉੱਥੇ ਆਤਮਕ ਸੁਖ ਦਾ ਟਿਕਾਣਾ ਹਾਸਲ ਹੋ ਜਾਂਦਾ ਹੈ, ਭਾਵ ਜਿੱਥੇ ਹਮੇਸ਼ਾ ਹੀ ਗੁਰਬਾਣੀ ਦੀ ਕਥਾ ਹੁੰਦੀ ਹੈ, ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਜਿਵੇਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਹਮੇਸ਼ਾ ਲਈ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਤੇ ਮੰਜੀ ਸਾਹਿਬ ਕਥਾ ਵਿਚਾਰਾਂ ਵੀ ਹੁੰਦੀਆਂ ਨੇ, ਹੋਰ ਵੀ ਗੁਰ ਅਸਥਾਨਾਂ ਤੇ ਜਿੱਥੇ ਕਥਾ ਕੀਰਤਨ ਦੇ ਬਹੁਤੇ ਪ੍ਰਵਾਹ ਚੱਲਦੇ ਹਨ, ਉੱਥੇ ਆਤਮਕ ਸੁਖ ਦਾ ਵਿਸਰਾਮ ਟਿਕਾਣਾ ਨਸੀਬ ਹੁੰਦਾ ਹੈ।
ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਅਨਾਥ ਕੋ ਨਾਥ, ਵੀ ਉਹ ਅਨਾਥਾਂ ਦਾ ਯਤੀਮਾਂ ਦਾ ਵੀ ਸਹਾਰਾ ਹੈ, ਬੇਸਹਾਰਿਆਂ ਦਾ ਵੀ ਸਹਾਰਾ ਹੈ, ਜਿਹੜੇ ਬਿਲਕੁਲ ਨਿਖਸਮੇ ਨੇ ਉਹਨਾਂ ਦਾ ਵੀ ਉਹ ਸਵਾਮੀ ਮਾਲਕ ਹੈ। ਮਨ ਤੇ ਕਦੇ ਨਾ ਵਿਸਰੈ, ਉਹ ਸਾਡੇ ਮਨ ਤੋਂ ਕਦੇ ਵੀ ਭੁੱਲਦਾ ਨਹੀਂ ਹੈ।
ਨਾਨਕ ਪ੍ਰਭ ਸਰਣਾਗਤੀ ਜਾ ਕੇ ਸਭ ਕਿਛ ਹਾਥ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਹਾਂ। ਜਾ ਕੇ ਸਭ ਕਿਛ ਹਾਥ, ਜੀ ਦੇ ਹੱਥ ਵਿੱਚ ਸਭ ਕੁਝ ਹੈ, ਕਿਉਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੈ, ਕੀਤਾ ਕਰਨਾ ਸਰਬ ਰਜਾਈ ਕਿਸ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਪਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕੇ ਹੈ, ਜਿਉਂ ਪਾਵੈ ਤਿਵੈ ਬਖਸ਼। ਜਿਸ ਵਾਹਿਗੁਰੂ ਦੇ ਹੱਥ ਵਾਸੀ ਸਭ ਕੁਝ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ, ਅਸੀਂ ਉਸ ਮਾਲਕ ਦੀ ਸ਼ਰਨ ਦੇ ਵਿੱਚ ਪਏ ਹਾਂ।
ਬਿਲਾਵਲ ਮਹੱਲਾ ਪੰਜਵਾਂ, ਜਿਨ ਤੂੰ ਬੰਦ ਕਰ ਛੋਡਿਆ ਫੁਨ ਸੁਖ ਮੈਂ ਪਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਗਲੇ ਸ਼ਬਦ ਵਿੱਚ ਇਸ ਪਰਮਾਦੀ ਜੀਵ ਨੂੰ ਸਮਝਾਉਂਦੇ ਹਨ, ਪਰਮਾਦ ਕਿਸ ਨੂੰ ਆਖਦੇ ਹਨ, ਕਰਨ ਯੋਗ ਜੋ ਵਸਤ ਹੈ ਤਾਂ ਕਿ ਇੱਛਾ ਹੋਏ ਤਾਂ ਕੋ ਨਾ ਫੁਨ ਕੀਜੀਏ ਪ੍ਰਮਾਦ ਕਹਾਵੈ ਸੋਏ। ਸਾਨੂੰ ਪਤਾ ਹੈ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ, ਨਿਤਨੇਮ ਵੀ ਕਰਨਾ ਚਾਹੀਦਾ ਹੈ, ਸਿਮਰਨ ਵੀ ਕਰਨਾ ਚਾਹੀਦਾ ਹੈ, ਪਰ ਅਸੀਂ ਫੇਰ ਵੀ ਇਹ ਕਰਦੇ ਨਹੀਂ, ਇਸ ਪਾਸੇ ਧਿਆਨ ਨਹੀਂ ਦਿੰਦੇ। ਇਹੀ ਤੇ ਸਾਡੀ ਵੱਡੀ ਅਣਗਹਿਲੀ ਹੈ, ਅਣਗਹਿਲੀ ਨੂੰ ਪ੍ਰਮਾਦ ਕਹਿੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਰਮਾਦੀ ਮਨੁੱਖ ਨੂੰ ਸਮਝਾਉਂਦੇ ਹਨ, ਜੀਵਤਿਆਂ ਅਥਵਾ ਮੋਇਆਂ ਕਿਸ ਕੰਮ ਨਾ ਆਵੇ। ਵੇਖ, ਜਿਉਂਦੇ ਜੀਵੀ ਅਥਵਾ ਮੋਇਆਂ ਮਰਨ ਤੋਂ ਬਾਅਦ ਕਿਸ ਕੰਮ ਨਾ ਆਵੇ। ਇਹ ਮਾਇਆ, ਧਨ ਪਦਾਰਥ ਤੇ ਹੋਰ ਜਿੰਨੇ ਵੀ ਸਾਡੇ ਰਿਸ਼ਤੇਦਾਰ ਸਾਕ ਸੰਬੰਧੀ ਨੇ, ਕਿਸ ਕੰਮ ਨਾ ਆਵੇ, ਇਹ ਕਿਸੇ ਵੀ ਕੰਮ ਨਹੀਂ ਆਉਂਦੇ। ਜਿਉਂਦੇ ਜੀਵੀ ਤੇ ਮਰਨ ਤੋਂ ਪਿੱਛੋਂ ਵੀ ਕਿਸੇ ਕੰਮ ਨਹੀਂ ਆਉਂਦੇ, ਪਰ ਅਸੀਂ ਉਹਨਾਂ ਦੇ ਮੋਹ ਪਿਆਰ ਦੇ ਵਿੱਚ ਫਸੇ ਹੋਏ ਹਾਂ। ਤੇ ਇਹਦੇ ਨਾਲ ਹੀ ਹਜ਼ੂਰ ਕਹਿੰਦੇ ਨੇ, ਜਿਨ ਇਹੋ ਰਚਨ ਰਚਾਇਆ ਕੋ ਤੇਸੋ ਰੰਗ ਲਾਵੇ। ਜਿਸ ਵਾਹਿਗੁਰੂ ਨੇ ਇਹ ਸਾਰੇ ਰਚਨ ਨੂੰ, ਸਾਰੇ ਸੰਸਾਰ ਦੇ ਤਮਾਸ਼ੇ ਨੂੰ ਬਣਾਇਆ ਹੈ, ਕੋਈ ਐਸਾ ਵੀ ਹੈ ਜਿਹੜਾ ਉਹਦੇ ਨਾਲ ਰੰਗ ਲਾਵੇ, ਉਹਦੇ ਨਾਲ ਪ੍ਰੇਮ ਕਰੇ? ਇਹੋ ਜਿਹਾ ਤੇ ਭਾਈ ਕੋ ਬਿਰਲਾ ਹੀ ਮਹਾਂਪੁਰਖ ਮਿਲੇਗਾ। ਜਿਵੇਂ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹ ਗੱਲ ਆਖੀ ਹੈ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਇੱਕ ਅੱਧ ਨਾਏ ਰਸੀਅੜਾ ਕਾ ਵਿਰਲੀ ਜਾਏ ਬੁੱਠੀ, ਹੈਨ ਵਿਰਲੇ ਨਾਹੀ ਕਣੇ ਫੈਲ ਫੱਕੜ ਸੰਸਾਰ, ਜਗ ਮੈਂ ਉਤਮ ਕੱਢੀਏ ਵਿਰਲੇ ਕਈ ਕੇ। ਕੋਈ ਹੈ ਇਹੋ ਜਿਹਾ? ਕੋਈ ਵਿਰਲਾ ਹੀ ਐਸਾ ਤੁਹਾਨੂੰ ਮਿਲੇਗਾ ਜਿਹੜਾ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਲਾਵੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਸਾਨੂੰ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ ਚਾਹੀਦਾ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਨੂੰ ਵਾਹਿਗੁਰੂ ਦੇ ਪਰਉਪਕਾਰ ਚੇਤੇ ਕਰਵਾਉਂਦੇ ਹਨ।
ਜਿਨ ਤੂੰ ਬੰਧ ਕਰ ਛੋੜਿਆ ਫੁਨ ਸੁਖ ਮੈਂ ਪਾਇਆ।
ਹਜ਼ੂਰ ਫਰਮਾਉਂਦੇ ਨੇ, ਐ ਜੀਵ ਦੇਖ, ਜਿਸ ਵਾਹਿਗੁਰੂ ਨੇ ਤੈਨੂੰ ਬੰਨ ਕੇ ਮਾਤਾ ਦੇ ਗਰਭ ਦੇ ਵਿੱਚ ਤੈਨੂੰ ਉੱਥੇ ਬੰਨ ਕੇ ਰੱਖ ਛੱਡਿਆ ਸੀ, ਕਿਉਂਕਿ ਉੱਥੇ ਮਨੁੱਖ ਦੀ ਜੀਵ ਦੀ ਕੋਈ ਵਾਹ ਪੇਸ਼ ਤੇ ਨਹੀਂ ਨਾ ਜਾਂਦੀ। ਜਦੋਂ ਮਾਤਾ ਦੇ ਗਰਭ ਦੇ ਵਿੱਚ ਵਾਹਿਗੁਰੂ ਬੰਨ ਕੇ ਟਿਕਾ ਦਿੰਦਾ ਹੈ ਤੇ ਉੱਥੇ ਮਨੁੱਖ ਦੀ ਕੋਈ ਪੇਸ਼ ਨਹੀਂ ਚੱਲਦੀ। ਜਿਨ ਤੂੰ ਬੰਦ ਕਰ ਛੋੜਿਆ, ਵੇਖ ਜਿਸ ਵਾਹਿਗੁਰੂ ਨੇ ਤੈਨੂੰ ਬੰਨ ਕੇ ਮਾਤਾ ਦੇ ਗਰਭ ਦੇ ਵਿੱਚ ਰੱਖ ਛੱਡਿਆ ਸੀ, ਹੁਣ ਸੁਖ ਮੈਂ ਪਾਇਆ। ਫੇਰ ਤੈਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਜਨਮ ਦਿੱਤਾ ਤੇ ਜਨਮ ਦੇ ਕੇ ਤੈਨੂੰ ਸਾਰੇ ਸੁਖ ਵੀ ਬਖਸ਼ਿਸ਼ ਕੀਤੇ ਨੇ। ਜੀਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਓ ਪੈਜ ਰਾਖੀ, ਨਾਨਕ ਸਦ ਕੁਰਬਾਨ। ਅੱਜ ਇੰਨੇ ਸੁਖ ਨੇ ਖਾਣ ਦੇ ਪਹਿਨਣ ਦੇ, ਸਾਰੇ ਪਰਮੇਸ਼ਰ ਨੇ ਸਾਨੂੰ ਦਿੱਤੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਵੇਖ ਜਿਸ ਵਾਹਿਗੁਰੂ ਨੇ ਪਹਿਲਾਂ ਤੈਨੂੰ ਬੰਨ ਕੇ ਮਾਤਾ ਦੇ ਗਰਭ ਦੇ ਵਿੱਚ ਰੱਖ ਛੱਡਿਆ ਸੀ, ਫਿਰ ਉਸ ਤੋਂ ਬਾਅਦ ਜਨਮ ਦਿੱਤਾ ਤੇ ਜਨਮ ਦੇ ਕੇ ਤੈਨੂੰ ਸਾਰੇ ਸੁਖਾਂ ਦੇ ਵਿੱਚ ਪ੍ਰਵੇਸ਼ ਕਰ ਦਿੱਤਾ ਹੈ, ਸੁਖਾਂ ਦੇ ਵਿੱਚ ਪਾ ਦਿੱਤਾ ਹੈ।
ਸਦਾ ਸਿਮਰ ਚਰਨਾਰ ਬਿਨ ਸੀਤਲ ਹੋਤਾਇਆ।
ਤੇ ਤੂੰ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਹਮੇਸ਼ਾ ਲਈ ਚੇਤੇ ਕਰ। ਚਿਤ ਚਰਨ ਨਾਮ, ਵਾਹਿਗੁਰੂ ਦੇ ਨਾਮ ਨੂੰ ਹਮੇਸ਼ਾ ਲਈ ਚੇਤੇ ਕਰ। ਸੀਤਲ ਹੋਤਾਇਆ, ਫਿਰ ਤੂੰ ਸੀਤਲ ਹੋਤਾਇਆ ਦਾ ਅਰਥ ਹੋ ਸਕਦਾ ਭਾਵ ਤੇਰਾ ਤਪਦਾ ਮਨ ਠੰਡਾ ਠਾਰ ਹੋ ਸਕਦਾ। ਹੋਤਾਇਆ ਇਕੱਠਾ ਪਾਠ ਮੁੱਖ ਮੰਨਿਆ ਗਿਆ ਹੈ ਵੀ ਸੀਤਲ ਹੋਤਾਇਆ, ਜਦੋਂ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਭਾਵ ਨਾਮ ਨੂੰ ਸਿਮਰੇਗਾ ਫਿਰ ਤੂੰ ਠੰਡਾ ਠਾਰ ਹੋ ਜਾਵੇਗਾ, ਕਿਉਂਕਿ ਨਾਮ ਦੀ ਤਾਸੀਰ ਠੰਡੀ ਹੈ। ਬਲ ਤੋ ਜਲ ਤੋ ਤੌਕੀਆ ਗੁਰ ਚੰਦਨ ਸੀਤਲਾਇਓ, ਨਾਮ ਚੰਦਨ ਹੈ ਤੇਰਾ ਨਾਮ ਕਰੀ ਚਰਨਾਠੀਆ ਜੇ ਮਨ ਉਰਸਾ ਹੋਏ। ਇਸ ਨਾਮ ਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਦੂਸਰਾ ਪਾਠ ਹੋ ਵੱਖਰਾ ਵੀ ਕੀਤਾ, ਸੀਤਲ ਹੋ ਤਾਇਆ, ਇਹਦਾ ਅਰਥ ਇਉਂ ਕੀਤਾ ਹੈ, ਸਦਾ ਸਿਮਰ ਚਰਨਾਰਬਿੰਦ ਸੀਤਲ ਹੋ ਤਾਇਆ, ਤੂੰ ਹਮੇਸ਼ਾ ਲਈ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਯਾਦ ਕਰ। ਸੀਤਲ ਹੋ ਤਾਇਆ, ਫਿਰ ਤੂੰ ਤਾਇਆ ਦਾ ਅਰਥ ਵੀ ਤੱਤੇ ਤੂੰ ਠੰਡਾ ਹੋ ਸਕਦਾ। ਪਹਿਲਾਂ ਤੇ ਮਨੁੱਖ ਦਾ ਮਨ ਤਪ ਰਿਹਾ ਹੈ ਨਾ, ਸਤਿਗੁਰੂ ਦੇ ਬਚਨ ਨੇ ਚੰਦਨ ਚੰਦਨਾ ਸਰਦਰੁੱਤ ਮੂਲ ਨਾ ਮਿਟੀ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾ। ਦੇਖ ਲੋ, ਨਾ ਚੰਦਨ ਨਾ ਚੰਦਰਮਾ ਨਾ ਸਰਦੀ ਦੀ ਮੌਸਮੀ ਸਾਡੇ ਮਨ ਨੂੰ ਠੰਡਾ ਕਰ ਸਕਦੀ ਹੈ। ਕੋਈ ਵੀ ਪਦਾਰਥ ਸਾਡੇ ਸਰੀਰ ਨੂੰ ਠੰਡ ਤੇ ਪਹੁੰਚਾ ਸਕਦਾ ਹੈ, ਪਰ ਮਨ ਨੂੰ ਠੰਡ ਨਹੀਂ ਪਹੁੰਚਾ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਤੂੰ ਵਾਹਿਗੁਰੂ ਦੇ ਨਾਮ ਨੂੰ ਸਿਮਰ, ਫੇਰ ਸੀਤਲ ਹੋ ਤਾਇਆ, ਤੇਰਾ ਮਨ ਜੋ ਤਪਿਆ ਹੋਇਆ ਹੈ ਅੱਗ ਵਾਂਗੂ ਜਾਂ ਕੋਲੇ ਵਾਂਗੂ ਜਾਂ ਲੋਹੇ ਦੇ ਟੁਕੜੇ ਵਾਂਗੂ ਤੇਰਾ ਤਪਦਾ ਹੋਇਆ ਮਨ ਠੰਡਾ ਠਾਰ ਹੋ ਜਾਵੇਗਾ।
ਜੀਵਤਿਆਂ ਅਥਵਾ ਮੋਇਆ ਕਿਛ ਕਾਮ ਨਾ ਆਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਜਿਉਂਦੇ ਜੀ ਤੇ ਮਰਨ ਤੋਂ ਪਿੱਛੋਂ ਵੀ ਆਹ ਜਿਹੜੀ ਮਾਇਆ ਹੈ, ਤਨ ਪਦਾਰਥ ਨੇ ਇਕੱਠੇ ਕੀਤੇ, ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ ਹਨ।
ਜਿਨ ਇਹੋ ਰਚਨ ਰਚਾਇਆ ਕੋ ਤਿਸਿਓ ਰੰਗ ਲਾਵੈ।
ਪਰ ਤੂੰ ਫਿਰ ਵੀ ਇਹਨਾਂ ਦੇ ਮੋਹ ਪਿਆਰ ਦੇ ਵਿੱਚ ਫਸਿਆ ਹੋਇਆ। ਵੇਖ ਜਿਸ ਵਾਹਿਗੁਰੂ ਨੇ ਇਹ ਸਾਰੇ ਰਚਨ ਤਮਾਸ਼ੇ ਨੂੰ ਸੰਸਾਰ ਨੂੰ ਬਣਾਇਆ ਹੈ। ਕੋਈ ਤੇਸਿਓ ਰੰਗ ਲਾਵੈ, ਕੋਈ ਉਹਦੇ ਨਾਲ ਪ੍ਰੇਮ ਲਾਉਂਦਾ, ਕੋਈ ਰੱਬ ਨੂੰ ਚੇਤੇ ਕਰਦਾ, ਕੋਈ ਰੱਬ ਨਾਲ ਪਿਆਰ ਕਰਦਾ, ਕੋਈ ਵਿਰਲਾ ਹੀ ਪਰਮੇਸ਼ਰ ਦੇ ਨਾਲ ਪਿਆਰ ਕਰਦਾ ਹੈ।
ਰਹਾਉ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਕਾਢੈ।
ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਸਮਝਾਉਂਦੇ ਨੇ, ਹੇ ਪ੍ਰਾਣਾ ਤਾਰੀ ਜੀਵ, ਉਸਨ ਦਾ ਅਰਥ ਹੈ ਗਰਮੀ, ਸੀਤ ਦਾ ਅਰਥ ਹੈ ਠੰਡ। ਇਹ ਗਰਮੀ ਤੇ ਸਰਦੀ ਵਾਹਿਗੁਰੂ ਪਰਮੇਸ਼ਰ ਹੀ ਪੈਦਾ ਕਰਦਾ। ਆ ਵੇਖੋ ਹੁਣ ਗਰਮੀ ਦਾ ਸੀਜ਼ਨ ਹੈ, ਫਿਰ ਅੱਗੇ ਠੰਡ ਸ਼ੁਰੂ ਹੋ ਜਾਣੀ ਹੈ। ਇਹ ਸਾਰੇ ਜਿੰਨੀਆਂ ਮੌਸਮਾਂ ਨੇ, ਰੁੱਤਾਂ ਨੇ, ਬਹਾਰਾਂ ਨੇ, ਵਾਹਿਗੁਰੂ ਹੀ ਇਹ ਸਾਰਾ ਕੁਛ ਕਰ ਰਿਹਾ। ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ, ਹੇ ਪ੍ਰਾਣਾ ਤਾਰੇ ਜੀਵ, ਉਹ ਵਾਹਿਗੁਰੂ ਪਰਮੇਸ਼ਰ ਹੀ ਇਹ ਠੰਡ ਤੇ ਗਰਮੀ ਦੀ ਮੌਸਮ ਪੈਦਾ ਕਰਦਾ ਹੈ। ਇਹਦੇ ਨਾਲ ਨਾਲ ਜਿਹੜੀ ਦੁੱਖ ਸੁੱਖ ਦੀ, ਖੁਸ਼ੀ ਗਮੀ ਦੀ ਹਾਲਤ ਹੈ, ਉਹ ਵੀ ਵਾਹਿਗੁਰੂ ਪਰਮੇਸ਼ਰ ਹੀ ਪੈਦਾ ਕਰਦਾ। ਕਾਮ ਤੇ ਕੱਢ ਹੈ, ਤੇ ਕਾਮ ਦਾ ਅਰਥ ਹੈ ਜਿਹੜੀ ਅੱਤ ਦੀ ਗਰਮੀ ਹੈ, ਉਹਦੇ ਵਿੱਚੋਂ ਵੀ ਵਾਹਿਗੁਰੂ ਪਰਮੇਸ਼ਰ ਹੀ ਬਾਹਰ ਕੱਢਦਾ। ਜਦੋਂ ਬਹੁਤੀ ਗਰਮੀ ਪੈਂਦੀ ਹੈ ਤੇ ਲੋਕ ਹਾਹਾਕਾਰ ਕਰਦੇ ਨੇ, ਤੇ ਫਿਰ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਇੰਦਰ ਨੂੰ ਆਗਿਆ ਕਰ ਦਿੰਦਾ। ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕਾਂਦੇ, ਤੀਰਕ ਦੇਵੈ ਸਹਿਜ ਸੁਭਾਏ। ਇੰਦਰਾ ਨੂੰ ਫਰਮਾਇਆ ਮੀਂਹ ਬੁੱਠਾ ਸ਼ਹਿਬਰ ਲਾਏ, ਤੇ ਫਿਰ ਮੀਂਹ ਪੈਂਦਾ ਤੇ ਗਰਮੀ ਦੂਰ ਹੋ ਜਾਂਦੀ ਹੈ। ਕਾਮ ਦਾ ਅਰਥ ਹੈ ਜਿਹੜੀ ਅੱਤ ਦੀ ਗਰਮੀ ਹੈ, ਉਸ ਤੋਂ ਵੀ ਵਾਹਿਗੁਰੂ ਪਰਮੇਸ਼ਰ ਹੀ ਬਾਹਰ ਕੱਢਦਾ। ਜਿੰਨੀਆਂ ਵੀ ਮੌਸਮਾਂ ਦੇ ਵਿੱਚ ਤਬਦੀਲੀ ਆਉਂਦੀ, ਉਹ ਵੀ ਵਾਹਿਗੁਰੂ ਦੇ ਭਾਣੇ ਵਿੱਚ ਹੀ ਹੈ। ਜਦੋਂ ਬਹੁਤੀ ਗਰਮੀ ਪੈਂਦੀ ਹੈ, ਬਹੁਤੀ ਤਪਸ਼ ਪੈਂਦੀ ਹੈ, ਉਸ ਅੱਤ ਦੀ ਗਰਮੀ ਤੋਂ ਵੀ ਵਾਹਿਗੁਰੂ ਪਰਮੇਸ਼ਰ ਹੀ ਬਾਹਰ ਕੱਢਦਾ। ਇਸੇ ਤਰ੍ਹਾਂ ਕਾਮ ਦਾ ਅਰਥ ਹੈ ਮਾਤਾ ਦੇ ਗਰਭ ਦੀ ਅੱਗ, ਜਿੱਥੇ ਮਨੁੱਖ ਪਿਆ ਸੜਦਾ ਹੈ, ਉੱਥੋਂ ਵੀ ਵਾਹਿਗੁਰੂ ਪਰਮੇਸ਼ਰ ਹੀ ਬਾਹਰ ਕੱਢਦਾ। ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇੱਥੇ ਮਨੁੱਖ ਦਾ ਮਨ ਮਾਇਆ ਦੀ ਤਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ। ਇਸ ਅੱਤ ਦੀ ਗਰਮੀ ਤੋਂ ਵੀ ਵਾਹਿਗੁਰੂ ਪਰਮੇਸ਼ਰ ਹੀ ਬਾਹਰ ਕੱਢ ਸਕਦਾ। ਤੀਸਰਾ ਕਾਮ ਦਾ ਅਰਥ ਹੈ ਜਿਹੜੀ ਅੱਗੇ ਨਰਕਾਂ ਦੀ ਅੱਗ ਹੈ, ਤੇ ਉਸ ਤੋਂ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਸਾਨੂੰ ਬਾਹਰ ਕੱਢ ਸਕਦਾ ਹੈ।
ਕੀਰੀ ਤੇ ਹਸਤੀ ਕਰੈ ਟੂਟਾ ਲੈ ਗਾਢੈ।
ਤੇ ਫਿਰ ਉਹ ਵਾਹਿਗੁਰੂ ਇੰਨਾ ਸਮਰੱਥ ਹੈ, ਉਹ ਕੀੜੀ ਤੋਂ ਹਾਥੀ ਵੀ ਬਣਾ ਸਕਦਾ। ਜਿਹੜਾ ਕੀੜੀ ਵਾਂਗੂ ਗਰੀਬ ਹੈ ਤੇ ਉਸਨੂੰ ਹਾਥੀ ਵਾਂਗੂ ਮਹਾਨ ਬਲਵਾਨ ਤੇ ਮਹਾਨ ਸ਼ਕਤੀ ਵਾਲਾ ਵੀ ਬਣਾ ਸਕਦਾ ਹੈ। ਟੂਟਾ ਲੈ ਗੰਢ ਹੈ ਤੇ ਉਹ ਵਾਹਿਗੁਰੂ ਟੁੱਟੇ ਜੀਵ ਨੂੰ ਆਪਣੇ ਨਾਲ ਜੋੜਦਾ ਹੈ। ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲੇ, ਜੀਵ ਵਾਹਿਗੁਰੂ ਤੋਂ ਟੁੱਟਿਆ ਹੋਇਆ ਨਾ, ਇਸ ਟੁੱਟੇ ਹੋਏ ਮਨ ਨੂੰ ਵਾਹਿਗੁਰੂ ਆਪ ਹੀ ਆਪਣੇ ਨਾਲ ਆਪਣੇ ਵਸ ਵਿੱਚ ਲੈ ਕੇ ਗੰਢ ਦਿੰਦਾ ਹੈ।
ਅੰਡਜ ਜੇਰਜ ਸੇਤਜ ਉਦ ਪੁਜਾ ਪ੍ਰਭ ਕੀ ਏ ਕਿਰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆ ਜੋ ਚਾਰ ਖਾਣੀਆਂ ਨੇ, ਅੰਡਜ ਖਾਣੀ ਜੋ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ ਨੇ, ਜੀਰਜ ਖਾਣੀ ਹੈ ਜਿਵੇਂ ਮਨੁੱਖ ਤੇ ਪਸ਼ੂ ਜੀਰ ਤੋਂ ਪੈਦਾ ਹੁੰਦੇ ਹਨ, ਤੇ ਸਿਹਤ ਜਿਹੜੇ ਗਰਮੀ ਤੋਂ ਪੈਦਾ ਹੋਣ ਵਾਲੀਆਂ ਵਸਤਾਂ ਨੇ, ਮੱਛਰ ਜੂਆਂ ਮੱਖੀਆਂ ਆਦਿਕ, ਤੇ ਉਤ ਪੂਜਾ ਜਿਹੜੀ ਧਰਤੀ ਵਿੱਚੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਨੇ। ਅੰਡਜ ਜੀਰਜ ਸੇਤਜ ਉਤ ਪੂਜਾ, ਇਹ ਚਾਰ ਖਾਣੀਆਂ ਨੇ। ਅੰਡਜ ਜੀਰਜ ਸੇਤਜ ਕੀਨੀ ਉਤ ਪਜ ਖਾਨ ਬਹੁਰ ਰਚ ਦੀਨੀ। ਪ੍ਰਭ ਕੀ ਇਹ ਕਿਰਤ, ਵੀ ਇਹ ਸਾਰੀ ਕਿਰਤ ਰਚਨਾ ਵਾਹਿਗੁਰੂ ਪਰਮੇਸ਼ਰ ਦੀ ਬਣਾਈ ਹੈ।
ਕਿਰਤ ਕਮਾਵਨ ਸਰਬ ਫਲ ਰਵੀਐ ਹਰ ਨਿਰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਤੁਸੀਂ ਕੀਤੇ ਕਰਮਾਂ ਦਾ ਕੀਤੀ ਕਮਾਈ ਦੇ ਅਨੁਸਾਰ ਸਾਰੇ ਹੀ ਫਲ ਪ੍ਰਾਪਤ ਕਰਨਾ ਚਾਹੁੰਦੇ ਹੋ, ਰਵੀਐ ਹਰ ਨਿਰਤ, ਫਿਰ ਨਿਰਣੇ ਪੂਰਵਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ। ਨਿਰਧ ਦਾ ਅਰਥ ਹੈ ਨਿਰਣੈ ਪੂਰਵਕ, ਭਾਵ ਆਪਣੇ ਮਨ ਦੁਆਰਾ ਤਤ ਮਿਥਿਆ ਦਾ ਵਿਵੇਚਨ ਕਰਕੇ। ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਤੁਸੀਂ ਉਹ ਨਿਰਣਾ ਕਰਕੇ ਵਾਹਿਗੁਰੂ ਦਾ ਸਿਮਰਨ ਕਰੋ, ਫਿਰ ਤੁਹਾਨੂੰ ਕੀਤੀ ਕਮਾਈ ਅਨੁਸਾਰ ਸਾਰੇ ਫਲ ਪ੍ਰਾਪਤ ਹੋ ਸਕਦੇ ਨੇ। ਇਹ ਸੰਪਰਦਾਇ ਅਰਥ ਪਹਿਲਾਂ ਮਹਾਂਪੁਰਖ ਕਰਦੇ ਸਨ, ਰਵੀਐ ਹਰ ਨਿਰਤ, ਤੇ ਕੁਛ ਵਿਦਵਾਨਾਂ ਨੇ ਜਿਹੜਾ ਨਿਰਤ ਸ਼ਬਦ ਹੈ ਇਹਦੇ ਅਰਥ ਆਪਣੇ ਢੰਗ ਦੇ ਨਾਲ ਵੀ ਕੀਤੇ ਨੇ। ਨਿਰਤ ਰਤੀ ਕਹਿੰਦੇ ਨੇ ਪ੍ਰੀਤੀ ਨੂੰ, ਤੇ ਜਿਹੜਾ ਨੰਨਾ ਅੱਖਰ ਹੈ ਬਈ ਦੁਨੀਆਂ ਦੀ ਪ੍ਰੀਤੀ ਨੂੰ ਛੱਡ ਕੇ, ਭਾਵ ਦੁਨੀਆਂ ਵੱਲੋਂ ਨਿਰਮੋਹ ਹੋ ਕੇ, ਰਵੀਏ ਹਰ ਨਿਰਤ, ਫਿਰ ਵਾਹਿਗੁਰੂ ਦਾ ਸਿਮਰਨ ਕਰੋ, ਦੁਨੀਆਂ ਵੱਲੋਂ ਮੋਹ ਤੋੜ ਕੇ ਫਿਰ ਵਾਹਿਗੁਰੂ ਦਾ ਸਿਮਰਨ ਕਰੋ, ਤੇ ਫਿਰ ਕੀਤੀ ਕਮਾਈ ਅਨੁਸਾਰ ਸਾਰੇ ਫਲ ਪ੍ਰਾਪਤ ਹੋਣਗੇ। ਤੇ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲਿਆਂ ਨੇ ਨਿਰਤ ਦਾ ਅਰਥ ਕੀਤਾ ਹੈ ਵੀ ਨਿਰੰਤਰ ਪ੍ਰੀਤੀ ਨਾਲ, ਭਾਵ ਲਗਾਤਾਰ ਪ੍ਰੀਤੀ ਨਾਲ ਵਾਹਿਗੁਰੂ ਦਾ ਸਿਮਰਨ ਕਰੋ। ਤੇ ਉਹ ਨੇ ਦਾ ਅਰਥ ਵਿਸ਼ੇਸ਼ ਕਰਕੇ ਵੀ ਕੀਤਾ ਜਾਂਦਾ ਹੈ, ਬਈ ਵਿਸ਼ੇਸ਼ ਕਰਕੇ ਬਹੁਤਾ ਪਿਆਰ ਕਰਕੇ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰੋ, ਫਿਰ ਕੀਤੇ ਕਰਮਾਂ ਅਨੁਸਾਰ ਤੁਹਾਨੂੰ ਸਾਰੇ ਫਲ ਪ੍ਰਾਪਤ ਹੋਣਗੇ।
ਹਮ ਤੇ ਕਛੂ ਨਾ ਹੋਵ ਨਾ ਸਰਣ ਪ੍ਰਭ ਸਾਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਡੇ ਪਾਸੋਂ ਤਾਂ ਕੁਝ ਵੀ ਨਹੀਂ ਹੋ ਸਕਦਾ, ਸਰਣ ਪ੍ਰਭ ਸਾਧ, ਹੇ ਵਾਹਿਗੁਰੂ ਜੀ, ਸਾਨੂੰ ਤੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਰੱਖੋ।
ਮੋਹ ਮਗਨ ਕੂਬ ਅੰਧ ਤੇ ਨਾਨਕ ਗੁਰ ਕਾੜ।
ਤੇ ਫਿਰ ਸਾਡੀ ਸਤਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਹੈ, ਹੇ ਸਤਿਗੁਰੂ ਜੀ, ਅਸੀਂ ਮੋਹ ਰੂਪੀ ਅੰਨੇ ਖੂਹ ਦੇ ਵਿੱਚ, ਮਗਨ ਦਾ ਅਰਥ ਹੈ ਡੁੱਬੇ ਜਾ ਰਹੇ ਹਾਂ, ਮੋਹ ਮਗਨ ਕੂਪ ਅੰਧ ਤੇ, ਇਹ ਮਾਇਆ ਦੇ ਮੋਹ ਰੂਪ ਅੰਨੇ ਖੂਹ ਦੇ ਵਿੱਚ ਅਸੀਂ ਡੁੱਬਦੇ ਜਾ ਰਹੇ ਹਾਂ, ਤੇ ਹੇ ਸਤਿਗੁਰੂ ਜੀ, ਤੁਸੀਂ ਕਿਰਪਾ ਕਰਕੇ ਸਾਨੂੰ ਇਸ ਤੋਂ ਬਾਹਰ ਕੱਢ ਲਵੋ।
ਬਿਲਾਵਲ ਮਹੱਲਾ ਪੰਜਵਾਂ, ਖੋਜਤ ਖੋਜਤ ਮੈਂ ਫਿਰਾਂ ਖੋਜੋ ਬਨ ਥਾਨ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਜੋ ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਦੇ ਮਿਲਣ ਦੀ ਤੜਪ ਹੁੰਦੀ ਹੈ, ਐਸੇ ਵਾਹਿਗੁਰੂ ਦੇ ਮੁਤਲਾਸ਼ੀਆਂ ਦੀ ਅਵਸਥਾ ਵਰਣਨ ਕਰਦੇ ਹਨ। ਕਵ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ, ਜਾਗਣ ਤੇ ਸੁਪਨਾ ਪਲਾ ਬਸੀਐ ਪ੍ਰਭ ਸੰਗ, ਰਹਾਉ ਸਤਿਗੁਰੂ ਫਰਮਾਉਂਦੇ ਨੇ। ਕਵ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ, ਸਾਡੇ ਮਨ ਦੇ ਵਿੱਚ ਹਮੇਸ਼ਾ ਇਹ ਚਾਓ ਤੇ ਉਮਾ ਬਣਿਆ ਰਹਿੰਦਾ ਹੈ, ਅਸੀਂ ਆਪਣੇ ਮਾਲਕ ਵਾਹਿਗੁਰੂ ਨੂੰ ਕਦੋਂ ਦੇਖੀਏ, ਕਦੋਂ ਉਹਦੇ ਦਰਸ਼ਨ ਦੀਦਾਰ ਕਰੀਏ। ਆਤਮ ਕੈ ਰੰਗ ਆਪਣੇ ਮਨ ਦੇ ਪ੍ਰੇਮ ਦੇ ਨਾਲ ਅਸੀਂ ਹਮੇਸ਼ਾ ਲਈ ਇਸ ਗੱਲ ਨੂੰ ਚਿਤਵਦੇ ਹਾਂ, ਕਵ ਦੇਖੋ ਪ੍ਰਭ ਆਪਣਾ, ਵੀ ਕਦੋਂ ਅਸੀਂ ਆਪਣੇ ਮਾਲਕ ਦੇ ਦੀਦਾਰ ਕਰਾਂਗੇ। ਅਥਵਾ ਆਤਮ ਕੈ ਰੰਗ ਆਤਮਾ ਦੇ ਪ੍ਰੇਮ ਨਾਲ, ਭਾਵ ਅੰਦਰਲੇ ਨੇਤਰਾਂ ਦੇ ਨਾਲ ਕਦੋਂ ਅਸੀਂ ਉਸ ਵਾਹਿਗੁਰੂ ਦੇ ਦਰਸ਼ਨ ਕਰਾਂਗੇ। ਇਹ ਸਾਡੇ ਮਨ ਦੇ ਵਿੱਚ ਤਾਂਘ ਲੱਗੀ ਰਹਿੰਦੀ ਹੈ, ਜਾਗਣ ਤੇ ਸੁਪਨਾ ਭਲਾ, ਜਾਗਣ ਦੇ ਨਾਲੋਂ ਉਹ ਸੁਪਨਾ ਚੰਗਾ ਹੈ, ਸੁਪਨੇ ਦੇ ਵਿੱਚ ਬਸੀਐ ਪ੍ਰਭ ਸੰਗ, ਜੀ ਉਸ ਵਾਹਿਗੁਰੂ ਦੇ ਨਾਲ ਅਸੀਂ ਵਸਦੇ ਰਹੀਏ, ਕਿਉਂਕਿ ਕਈ ਵਾਰੀ ਜਿਉਂਦੇ ਜਾਗਦੇ ਹੋਏ ਸਾਡਾ ਵਾਹਿਗੁਰੂ ਨਾਲੋਂ ਵਿਛੋੜਾ ਹੁੰਦਾ ਹੈ, ਤੇ ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਕਿਧਰੇ ਮਨ ਦੀ ਅਵਸਥਾ ਨਿਰਮਲ ਹੋ ਜਾਂਦੀ ਹੈ, ਤੇ ਫਿਰ ਵਾਹਿਗੁਰੂ ਦੇ ਦਰਸ਼ਨ ਵੀ ਹੋ ਜਾਂਦੇ ਨੇ। ਆਓ ਸੁਭਾਗੇ ਨੀਂਦੜੀਏ ਮਤ ਸਹੁ ਦੇਖਾਂ ਸੋਏ, ਤੇ ਫਿਰ ਵਾਹਿਗੁਰੂ ਦੇ ਪਿਆਰੇ ਜਾਗਣ ਦੇ ਨਾਲੋਂ ਸੁਪਨੇ ਦੀ ਅਵਸਥਾ ਨੂੰ, ਸਿਮਰਨ ਦੀ ਅਵਸਥਾ ਨੂੰ ਅੱਛਾ ਸਮਝਦੇ ਨੇ, ਵੀ ਉਸ ਅਵਸਥਾ ਦੇ ਵਿੱਚ ਅਕਸਰ ਵਾਹਿਗੁਰੂ ਦੇ ਦਰਸ਼ਨ ਤਾਂ ਹੁੰਦੇ ਨੇ, ਤੇ ਜਦੋਂ ਸੁਪਨਾ ਟੁੱਟ ਜਾਂਦਾ ਹੈ ਤੇ ਵਾਹਿਗੁਰੂ ਦੇ ਦਰਸ਼ਨ ਵੀ ਨਾਲ ਹੀ ਅਲੋਪ ਹੋ ਜਾਂਦੇ ਹਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹੋ ਜਿਹੇ ਜਾਗਣ ਦੇ ਨਾਲੋਂ ਤੇ ਉਹ ਸੁਪਨਾ ਵੀ ਅੱਛਾ ਹੈ, ਉਹ ਨੀਂਦ ਵੀ ਚੰਗੀ ਹੈ, ਤੇ ਜਿਸ ਵੇਲੇ ਵਾਹਿਗੁਰੂ ਦੇ ਨਾਲ ਵਸੀਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਖੋਜਤ ਖੋਜਤ ਮੈਂ ਫਿਰਾਂ ਖੋਜੋ ਬਨ ਥਾਨ।
ਲੋ ਮੈਂ ਤੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਖੋਜਦਾ ਖੋਜਦਾ ਬਹੁਤ ਥਾਵਾਂ ਤੇ ਫਿਰਿਆ ਹਾਂ, ਖੋਜੋ ਬਨ ਥਾਨ, ਮੈਂ ਹਰ ਜੰਗਲ ਤੇ ਹਰ ਥਾਨ ਅਸਥਾਨ ਨੂੰ, ਹਰ ਮੁਕਾਮ ਨੂੰ, ਹਰ ਧਰਮ ਅਸਥਾਨ ਨੂੰ ਖੋਜਦਾ ਫਿਰ ਰਿਹਾ ਹਾਂ।
ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ।
ਉਹ ਵਾਹਿਗੁਰੂ ਪਰਮੇਸ਼ਰ ਅਛਲ ਛਲਣ ਤੋਂ ਰਹਿਤ ਹੈ, ਤੇ ਅਛੇਦ ਕੱਟਣ ਤੋਂ ਵੀ ਰਹਿਤ ਹੈ, ਅਭੇਦ ਕੋਈ ਉਸਦਾ ਭੇਦ ਵੀ ਨਹੀਂ ਜਾਣ ਸਕਦਾ। ਉਹ ਐਸੇ ਭਗਵਾਨ ਵਾਹਿਗੁਰੂ ਪਰਮੇਸ਼ਰ ਜੀ ਹਨ, ਉਹ ਮੈਨੂੰ ਕਦੋਂ ਮਿਲਣਗੇ, ਕਦੋਂ ਮੈਨੂੰ ਉਸਦੇ ਦਰਸ਼ਨ ਦੀਦਾਰੇ ਹੋਣਗੇ, ਮੈਂ ਉਹਨਾਂ ਦੀ ਤਲਾਸ਼ ਕਰਦਾ ਰਹਿੰਦਾ ਹਾਂ।
ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ।
ਮੈਂ ਆਪਣੇ ਮਨ ਦੇ ਪ੍ਰੇਮ ਨਾਲ ਹਮੇਸ਼ਾ ਇਹੀ ਸੋਚਦਾ ਹਾਂ ਵੀ ਮੈਂ ਆਪਣੇ ਉਸ ਮਾਲਕ ਵਾਹਿਗੁਰੂ ਦੇ ਕਰੋਂ ਕਦੋਂ ਦਰਸ਼ਨ ਦੀਦਾਰੇ ਕਰਾਂਗਾ।
ਜਾਗਣ ਤੇ ਸੁਪਨਾ ਭਲਾ ਬਸਿਆ ਪ੍ਰਭ ਸੰਗ।
ਬਈ ਮੈਨੂੰ ਜਾਗਣ ਦੇ ਨਾਲੋਂ ਉਹ ਸੁਪਨਾ ਵੀ ਚੰਗਾ ਲੱਗਦਾ ਹੈ ਵੀ ਜਿਸ ਵੇਲੇ ਸਿਮਰਨ ਕਰਦਿਆਂ ਹੋਇਆਂ ਸਮਾਧੀ ਦੀ ਅਵਸਥਾ ਪ੍ਰਾਪਤ ਹੋ ਜਾਵੇ ਤੇ ਵਾਹਿਗੁਰੂ ਦੇ ਨਾਲ ਵਸਣ ਦਾ ਸੁਭਾਗ ਮਿਲ ਜਾਵੇ।
ਰਹਾਓ ਵਰਨ ਆਸ਼ਰਮ ਸ਼ਾਸਤਰ ਸੁਣੋ ਦਰਸ਼ਨ ਕੀ ਪਿਆਸ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਰਨ ਆਸ਼ਰਮ ਸ਼ਾਸਤਰ ਸੁਣੋ। ਅਸੀਂ ਜਿਹੜੇ ਧਰਮ ਸ਼ਾਸਤਰ ਨੇ ਉਹਨਾਂ ਦੁਆਰਾ ਜਿਹੜੇ ਚਾਰ ਵਰਨ ਤੇ ਚਾਰ ਆਸ਼ਰਮ ਨੇ ਉਹਨਾਂ ਦੇ ਵੱਖੋ ਵੱਖਰੇ ਧਰਮ ਤੇ ਵਿਧਾਨ ਸੁਣਦੇ ਹਾਂ ਪਰ ਸਾਡੀ ਉਹਨਾਂ ਨਾਲ ਤਸੱਲੀ ਨਹੀਂ ਹੁੰਦੀ ਕਿਉਂਕਿ ਵੇਦਾਂ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਹੈ ਜਿਹੜੇ ਚਾਰ ਵਰਨ ਨੇ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਵੀ ਬ੍ਰਾਹਮਣ ਨੂੰ ਜੱਗ ਕਰਨਾ ਚਾਹੀਦਾ ਤੇ ਕਰਵਾਉਣਾ ਚਾਹੀਦਾ ਤੇ ਬ੍ਰਾਹਮਣ ਨੂੰ ਵਿਦਿਆ ਪੜ੍ਹਨੀ ਚਾਹੀਦੀ ਤੇ ਪੜ੍ਹਾਉਣੀ ਚਾਹੀਦੀ ਹੈ ਤੇ ਬ੍ਰਾਹਮਣ ਨੂੰ ਦਾਨ ਦੇਣਾ ਚਾਹੀਦਾ ਤੇ ਲੈਣਾ ਚਾਹੀਦਾ ਪਰ ਦੂਸਰੇ ਪਾਸੇ ਜਿਹੜਾ ਖੱਤਰੀ ਹੈ ਉਹਨੂੰ ਕੇਵਲ ਵਿਦਿਆ ਪੜ੍ਹਨ ਦਾ ਅਧਿਕਾਰ ਹੈ ਪੜ੍ਹਾਉਣ ਦਾ ਨਹੀਂ, ਦਾਨ ਦੇਣ ਦਾ ਅਧਿਕਾਰ ਹੈ ਪਰ ਲੈਣ ਦਾ ਨਹੀਂ। ਇਸੇ ਤਰ੍ਹਾਂ ਜਿਹੜਾ ਖੱਤਰੀ ਹੈ ਔਰ ਉਹ ਵੀ ਅੱਗੇ ਕਿਸੇ ਨੂੰ ਆਪਣੇ ਵੱਲੋਂ ਕੋਈ ਚੀਜ਼ ਦਾਨ ਕਰ ਸਕਦਾ ਪਰ ਲੈ ਨਹੀਂ ਸਕਦਾ, ਵਿਦਿਆ ਪੜ੍ਹ ਸਕਦਾ ਪਰ ਪੜ੍ਹਾ ਨਹੀਂ ਸਕਦਾ। ਇਹ ਖੱਤਰੀ ਦੇ ਧਰਮ ਦੀ ਗੱਲ ਲਿਖੀ ਹੋਈ ਹੈ। ਜਿਹੜਾ ਵੈਸ਼ ਹੈ ਉਹ ਪੜ੍ਹ ਵੀ ਨਹੀਂ ਸਕਦਾ, ਉਹ ਸਿਰਫ ਸੁਣ ਸਕਦਾ ਹੈ ਤੇ ਜਿਹੜਾ ਸ਼ੂਦਰ ਹੈ ਉਹਨੂੰ ਸੁਣਨ ਦਾ ਵੀ ਅਧਿਕਾਰ ਨਹੀਂ। ਇਹ ਵੇਦਾਂ ਸ਼ਸਤਰਾਂ ਦੁਆਰਾ ਇਹੋ ਜਿਹੇ ਵਰਨਾ ਸ਼ਰਮਾ ਦੀਆਂ ਅਸੀਂ ਗੱਲਾਂ ਸੁਣਦੇ ਹਾਂ ਪਰ ਉਹਨਾਂ ਦੇ ਨਾਲ ਸਾਡੇ ਮਨ ਦੀ ਤਸੱਲੀ ਨਹੀਂ ਹੁੰਦੀ। ਦਰਸ਼ਨ ਕੀ ਪਿਆਸ, ਕਿਉਂਕਿ ਸਾਡੇ ਮਨ ਦੇ ਵਿੱਚ ਤਾਂ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ।
ਰੂਪ ਨਾ ਰੇਖ ਨਾ ਪੰਚ ਤਤ ਠਾਕੁਰ ਅਬਨਾਸ਼।
ਤੇ ਉਹ ਅਕਾਲ ਪੁਰਖ ਵਾਹਿਗੁਰੂ ਨਾ ਉਸਦਾ ਕੋਈ ਰੂਪ ਚੇਨ ਚੱਕਰ ਹੈ ਨਾ ਹੀ ਮਸ਼ਕਸ਼ ਆਦੋ ਕੋਈ ਰੇਖਾ ਹੈ, ਉਹ ਪੰਜ ਤੱਤਾਂ ਤੋਂ ਵੀ ਪਰੇ ਹੈ। ਠਾਕੁਰ ਅਬਨਾਸ਼ ਉਹ ਅਕਾਲ ਪੁਰਖ ਵਾਹਿਗੁਰੂ ਅਬਨਾਸ਼ ਨਾਸ ਤੋਂ ਰਹਿਤ ਹੈ, ਭਾਵ ਉਸ ਵਾਹਿਗੁਰੂ ਦੀ ਹਸਤੀ ਪੰਜ ਤੱਤਾਂ ਦੀ ਰਚਨਾ ਤੋਂ ਪਰੇ ਤਿਰਗੁਣ ਅਤੀਤ ਹੈ ਤੇ ਹਮੇਸ਼ਾ ਨਾਸ ਤੋਂ ਰਹਿਤ ਹੈ।
ਉਹ ਸਰੂਪ ਸੰਤਨ ਕਹੈ ਵਿਰਲੇ ਜੋਗੀ ਸੁਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਉਸ ਸਰੂਪ ਦੇ ਸੰਬੰਧ ਵਿੱਚ ਜਿਹੜੇ ਸੰਤ ਲੋਕ ਨੇ ਤੇ ਵਿਰਲੇ ਵਿਰਲੇ ਜਿਹੜੇ ਜੋਗੀਸ਼ਰ ਜਿਹੜੇ ਰਾਜ ਯੋਗੀ ਨੇ, ਭਾਵ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ, ਐਸੇ ਮਹਾਂਪੁਰਖ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਬਾਰੇ ਦੱਸਦੇ ਨੇ। ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸ ਹੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਮਹਾਂਪੁਰਖ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਬਾਰੇ ਇਹ ਦੱਸਦੇ ਹਨ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇ ਕੂ ਕਹਿ ਨਾ ਸਖਤ ਕੇ। ਉਸ ਰੂਪ ਦੇ ਬਾਰੇ ਵਿਰਲੇ ਜੋਗੀਸ਼ਰ ਜਿਹੜੇ ਰਾਜ ਯੋਗੀ ਨੇ ਤੇ ਮਹਾਂਪੁਰਖ ਨੇ ਉਹੀ ਉਹਦੇ ਬਾਰੇ ਕੁਝ ਨਾ ਕੁਝ ਦੱਸਦੇ ਹਨ।